ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ। ਅੱਜ ਅਸੀਂ ਪੜ੍ਹਾਂਗੇ ਖੁਦਾਵੰਦ ਦੇ ਕਲਾਮ ਦੇ ਵਿੱਚੋਂ ਮੱਤੀ ਦੀ ਪੁਸਤਕ ਉਹਦਾ 16 ਬਾਪ ਉਹਦੀ 1 ਤੋਂ ਲੈ ਕੇ 12 ਆਇਤ ਤੱਕ। ਅਤੇ ਸਾਡਾ ਅੱਜ ਦਾ ਵਿਸ਼ਾ ਹੈ ਖਤਰਨਾਕ ਮੁਕਾਬਲੇ ਜਾਂ ਖਤਰਨਾਕ ਸਾਹਮਣੇ ਜਾਂ ਸਾਹਮਣਾ ਕਰਨਾ ਕਿਸੇ ਚੀਜ਼ ਦਾ। ਸੋ ਜੇਕਰ ਮੇਰੇ ਕੋਲ ਯੇਸੂ ਤੋਂ ਕੋਈ ਨਿਸ਼ਾਨੀ ਹੁੰਦੀ ਤਾਂ ਮੈਂ ਸਭ ਕੁਝ ਠੀਕ ਹੋ ਜਾਂਦਾ। ਜੇਕਰ ਮੈਂ ਕੁਝ ਚਮਤਕਾਰ ਦੇਖ ਲੈਂਦਾ ਤਾਂ ਮੈਂ ਵਿਸ਼ਵਾਸ ਕਰ ਲੈਣਾ ਸੀ। ਜੇਕਰ ਕੇਵਲ ਯੇਸੂ ਮੈਨੂੰ ਕੋਈ ਅਸਲੀ ਨਿਸ਼ਾਨੀ ਦੇਵੇ ਕਿ ਅਸਲ ਵਿੱਚ ਅਸਲੀ ਹੈ ਤਾਂ ਉਹ ਸੱਚਮੁੱਚ ਪਰਮੇਸ਼ਰ ਆ ਤਾਂ ਮੈਂ ਵਿਸ਼ਵਾਸ ਕਰ ਲੈਂਦਾ। ਕਿ ਤੁਸੀਂ ਆਪਣੇ ਅਤੀਤ ਵਿੱਚ ਜਾਂ ਭੂਤਕਾਲ ਵਿੱਚ ਅਜਿਹਾ ਕੁਝ ਕਿਹਾ ਹੈ ਕਿ ਤੁਸੀਂ ਹੁਣ ਇਹੀ ਸੋਚ ਰਹੇ ਹੋ ਕਿ ਲੋਕਾਂ ਨੇ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਦੋਂ ਤੁਸੀਂ ਉਹਨਾਂ ਨੂੰ ਪ੍ਰਭੂ ਦੇ ਬਾਰੇ ਦੱਸਿਆ? ਪ੍ਰਭੂ ਯੇਸੂ ਸਵਰਗ ਦਾ ਪ੍ਰਭੂ ਹੈ, ਉਹ ਪਰਮੇਸ਼ਵਰ ਦਾ ਮਸੀਹ ਹੈ, ਉਹ ਅਤੀਤ ਦੇ ਸਾਰੇ ਅਨੰਤ ਕਾਲ ਲਈ ਰਿਹਾ ਹੈ ਅਤੇ ਆਉਣ ਵਾਲੇ ਸਾਰੇ ਅਨੰਤ ਕਾਲ ਲਈ ਰਹੇਗਾ। ਉਸਨੇ ਆਪਣਾ ਸਭ ਕੁਝ ਆਪਣੇ ਲੋਕਾਂ ਦੇ ਲਈ ਡੋਲ ਦਿੱਤਾ ਜਾਂ ਆਪਣੇ ਲੋਕਾਂ ਦੇ ਲਈ ਦੇ ਦਿੱਤਾ, ਅਤੇ ਉਸਨੇ ਬੁਰਾਈ ਨੂੰ ਹਰਾਇਆ, ਉਸਨੇ ਮੌਤ ਨੂੰ ਹਰਾਇਆ, ਉਸਨੇ ਸ਼ੈਤਾਨ ਨੂੰ ਹਰਾਇਆ। ਅਸੀਂ ਉਸ ਦੇ ਸਾਹਮਣੇ ਇੱਕ ਮੁਕਤੀਦਾਤਾ ਦੀ ਲੋੜ ਵਿੱਚ ਪਾਪੀਆਂ ਵਜੋਂ ਖੜ੍ਹੇ ਹਾਂ, ਨਾ ਕਿ ਜੱਜਾਂ ਵਾਂਗੂ ਕਿ ਇਹ ਫੈਸਲਾ ਕਰੀਏ ਕਿ ਉਹ ਅਸਲੀ ਆ ਜਾਂ ਨਕਲੀ। ਯੇਸੂ ਨੂੰ ਐਕਸ ਫੈਕਟਰ ਜਾਂ ਬ੍ਰਿਟਨ ਗੋਟ ਟੈਲੈਂਟ ਵਰਗੇ ਪ੍ਰਤਿਭਾ ਸ਼ੋਅ ਵਿੱਚ ਪ੍ਰਤੀਯੋਗੀ ਵਾਂਗ ਸਾਡੇ ਸਾਹਮਣੇ ਪਰੇਡ ਕਰਨ ਦੀ ਲੋੜ ਨਹੀਂ ਆ, ਇਹ ਸਾਬਤ ਕਰਨ ਲਈ ਕਿ ਉਹ ਅਸਲ ਚੀਜ਼ ਹੈ। ਫਿਰ ਵੀ ਇਹ ਜ਼ਰੂਰੀ ਹੈ, ਮੱਤੀ 16 ਬਾਪ ਵਿੱਚ ਫਰੀਸੀ ਅਤੇ ਸਦੂਕੀ ਉਸ ਤੋਂ ਕੀ ਚਾਹੁੰਦੇ ਸਨ? ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਅੱਜ ਬਹੁਤ ਸਾਰੇ ਫਰੀਸੀ ਅਤੇ ਸਦੂਕੀਆਂ ਵਾਂਗ ਹਨ ਜੋ ਚਾਹੁੰਦੇ ਹਨ ਕਿ ਯੇਸੂ ਉਹਨਾਂ ਲਈ ਆਪਣੇ ਆਪ ਨੂੰ ਸਾਬਤ ਕਰੇ। ਉਸ ਸਭ ਦੇ ਬਾਵਜੂਦ ਜੋ ਉਸਨੇ ਪਹਿਲਾਂ ਹੀ ਇੱਕ ਪਾਪੀ ਮਨੁੱਖਤਾ ਲਈ ਬਹੁਤ ਸਾਰੇ ਲੋਕਾਂ ਲਈ ਕਰ ਦਿੱਤਾ ਸੀ, ਜੋ ਚੀਕਾਂ ਮਾਰ ਕੇ ਕਹਿ ਰਹੇ ਸੀ ਕਿ ਆਪਣੇ ਆਪ ਨੂੰ ਸਾਬਤ ਕਰੋ। ਇਹਨਾਂ ਪਿਛਲੇ ਹਫ਼ਤਿਆਂ ਵਿੱਚ ਅਸੀਂ 5,000 ਮਰਦਾਂ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਨੂੰ ਚਮਤਕਾਰੀ ਭੋਜਨ ਅਤੇ 4,000 ਮਰਦਾਂ ਅਤੇ ਔਰਤਾਂ ਨੂੰ ਬੱਚਿਆਂ ਨੂੰ ਭੋਜਨ ਦੇਣ ਬਾਰੇ ਸੁਣਿਆ ਆ। ਅਸੀਂ ਨੋਟ ਕੀਤਾ ਕਿ ਸੰਭਾਵਿਤ ਤੌਰ 'ਤੇ 5,000 ਯਹੂਦੀ ਲੋਕਾਂ ਵਿੱਚੋਂ ਸਨ ਅਤੇ 4,000 ਆਲੇ ਦੁਆਲੇ ਦੇ ਗੈਰ ਯਹੂਦੀ ਲੋਕਾਂ ਵਿੱਚੋਂ ਸਨ। ਅਸੀਂ ਪਿਛਲੇ ਹਫ਼ਤੇ ਦੇਖਿਆ ਹੈ ਕਿ ਵੱਡੀ ਬਰਕਤ ਜੋ ਯੇਸੂ ਇਜ਼ਰਾਇਲ ਦੇ ਘਰ ਤੋਂ ਜਿਹੜਾ ਓਵਰਫਲੋ ਜਿਹੜਾ ਕਰਦਾ ਆ ਜਾਂ ਲਿਆਇਆ ਆ, ਉਹ ਸਾਰੀਆਂ ਕੌਮਾਂ ਦੇ ਲੋਕਾਂ ਤੱਕ ਪਹੁੰਚਦੀ ਹੈ। ਜਿਹੜੀ ਉਮੜਦੀ ਹੋਈ ਬਰਕਤ ਹੈ ਉਹ ਸਾਰੇ ਲੋਕਾਂ ਤੱਕ ਪਹੁੰਚਦੀ ਹੈ। ਯੇਸੂ ਨੇ 15 ਬਾਪ ਉਹਦੀ 21 ਤੋਂ 28 ਐਤ ਵਿੱਚ ਦੀ ਇੱਕ ਕਨਾਨੀ ਔਰਤ ਨੂੰ ਕਿਹਾ, ਬੱਚਿਆਂ ਦੀ ਰੋਟੀ ਨੂੰ ਲੈ ਕੇ ਕੁੱਤਿਆਂ ਨੂੰ ਸੁੱਟਣਾ ਠੀਕ ਨਹੀਂ ਆ। ਅਤੇ ਉਸਨੇ ਜਵਾਬ ਦਿੱਤਾ, ਹਾਂ ਪ੍ਰਭੂ, ਫਿਰ ਵੀ ਕੁੱਤੇ ਵੀ ਆਪਣੇ ਮਾਲਕਾਂ ਦੇ ਮੇਜ਼ ਤੋਂ ਡਿੱਗਣ ਵਾਲੇ ਟੁਕੜਿਆਂ ਨੂੰ ਹੀ ਖਾਂਦੇ ਹਨ ਅਤੇ ਟੁਕੜੇ ਬਹੁਤ ਜ਼ਿਆਦਾ ਮਾਤਰਾ ਵਿੱਚ ਡਿੱਗਦੇ ਹਨ, ਕਿਉਂਕਿ ਪ੍ਰਭੂ ਯੇਸੂ ਗੈਰ ਯਹੂਦੀ ਲੰਗੜੇ ਅੰਨੇ ਅਪੰਗ ਗੂੰਗੇ ਲੋਕਾਂ ਨੂੰ ਚੰਗਾ ਕਰਦਾ ਹੈ। ਅਤੇ ਫਿਰ 4,000 ਦੇ ਭੋਜਨ ਦੇ ਚਮਤਕਾਰ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਭੋਜਨ ਪ੍ਰਦਾਨ ਕਰਦਾ ਆ। ਜਿਵੇਂ ਕਿ ਅਸੀਂ ਅਧਿਆਇ 16 ਵਿੱਚ ਜਾਂਦੇ ਹਾਂ, ਇਹ ਘਟਨਾਵਾਂ ਅਜੇ ਵੀ ਕੇਲਿਆਂ ਦੇ ਮਨਾਂ ਵਿੱਚ ਅਤੇ ਮੱਤੀ ਦੇ ਦਿਮਾਗ ਵਿੱਚ ਬਹੁਤ ਜ਼ਿਆਦਾ ਹਨ ਜਦੋਂ ਉਹ ਆਪਣੀ ਇਸ ਖੁਸ਼ਖਬਰੀ ਨੂੰ ਰਿਕਾਰਡ ਕਰਦਾ ਹੈ। ਅਧਿਆਇ 15 ਬਾਪ ਦੀ 39 ਐਤ ਵਿੱਚ ਨੇ 4,000 ਦੇ ਭੋਜਨ ਦੇ ਚਮਤਕਾਰ ਨੂੰ ਇਹ ਕਹਿ ਕੇ ਸਮਾਪਤ ਕੀਤਾ, ਅਤੇ ਭੀੜ ਨੂੰ ਦੂਰ ਕਰਨ ਤੋਂ ਬਾਅਦ ਉਹ ਇੱਕ ਕਿਸ਼ਤੀ ਵਿੱਚ ਬੈਠ ਕੇ ਮਗਦਾਨ ਦੇ ਖੇਤਰ ਵਿੱਚ ਗਿਆ। ਹੁਣ ਮਗਦਾਨ ਗਲੀਲ ਦੇ ਪੱਛਮੀ ਕੰਢੇ 'ਤੇ ਸੀ, ਇਸ ਲਈ ਉਹ ਝੀਲ ਦੇ ਪਾਰ ਚਲਾ ਗਿਆ ਅਤੇ ਫਰੀਸੀਆਂ ਅਤੇ ਸਦੂਕੀਆਂ ਨਾਲ ਇਸ ਮੁਕਾਬਲੇ ਲਈ ਮੁੱਖ ਤੌਰ 'ਤੇ ਯਹੂਦੀ ਖੇਤਰ ਵਿੱਚ ਵਾਪਸ ਆ ਗਿਆ। ਅੱਜ ਸਵੇਰੇ ਜਦੋਂ ਅਸੀਂ ਇਸ ਹਵਾਲੇ ਨੂੰ ਦੇਖਦੇ ਹਾਂ ਅਤੇ ਧਾਰਮਿਕ ਸਥਾਪਨਾ ਅਤੇ ਇਸ ਦੇ ਬਾਅਦ ਦੇ ਇਸ ਮੁਕਾਬਲੇ ਨੂੰ ਦੇਖਦੇ ਹਾਂ, ਅਤੇ 4 ਜਿਹੜੇ ਮੁੱਖ ਖੇਤਰ ਹਨ ਜੋ ਅਸੀਂ ਇਸ ਦੇ ਮੁਕਾਬਲੇ ਵਿੱਚ ਦੇਖਦੇ ਹਾਂ ਅਤੇ ਜਿਸ ਬਾਰੇ ਯੇਸੂ ਸਿੱਧੇ ਤੌਰ 'ਤੇ ਸਾਨੂੰ ਦੱਸਦਾ ਹੈ, ਅਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਸਾਡੇ ਬਾਕੀ ਬਚੇ ਹੋਏ ਸਮੇਂ ਨੂੰ ਉਹਨਾਂ 4 ਮੁੱਖ ਖੇਤਰਾਂ ਦੇ ਵਿੱਚ ਸੋਚਣ ਦੇ ਬਾਰੇ ਖਰਚ ਕਰੀਏ। ਸੋ ਪਹਿਲਾ ਖਤਰਾ ਕੀ ਹੈ? ਉਹ ਹੈ ਦਿਖਾਵੇ ਦਾ ਖਤਰਾ। ਪਹਿਲੀ ਆਇਤ, ਅਤੇ ਫਰੀਸੀ ਅਤੇ ਸਦੂਕੀ ਆਏ ਅਤੇ ਉਸ ਨੂੰ ਪਰਖਣ ਲਈ ਉਹਨਾਂ ਨੇ ਉਸ ਨੂੰ ਸਵਰਗ ਤੋਂ ਇੱਕ ਨਿਸ਼ਾਨ ਦਿਖਾਉਣ ਲਈ ਕਿਹਾ। ਹੁਣ ਸਾਡੇ ਕੋਲ ਇਸ ਤਰ੍ਹਾਂ ਦਾ ਮੁਕਾਬਲਾ ਪਹਿਲਾਂ ਦੇ ਆਏ 12 ਵਿੱਚ ਮੱਤੀ ਦੀ ਖੁਸ਼ਖਬਰੀ ਵਿੱਚ ਹੋਇਆ। ਉਸ ਸਮੇਂ ਉਹ ਗ੍ਰੰਥੀ ਅਤੇ ਫਰੀਸੀ ਸਨ ਜੋ ਕਿ ਇੱਕ ਚਿੰਨ੍ਹ ਦੀ ਮੰਗ ਕਰ ਰਹੇ ਸਨ। ਇੱਕ ਅਰਥ ਵਿੱਚ ਇਹ ਵਧੇਰੇ ਕੁਦਰਤੀ ਸੀ ਕਿਉਂਕਿ ਗ੍ਰੰਥੀ ਅਤੇ ਫਰੀਸੀ ਸਹਿਯੋਗੀ ਸਨ, ਪਰ ਫਰੀਸੀ ਅਤੇ ਸਦੂਕੀ ਦੁਸ਼ਮਣ ਸਨ। ਅਤੇ ਇਸ ਹਵਾਲੇ ਵਿੱਚ ਅਸੀਂ ਯਿਸੂ ਨੂੰ ਪਰਖਣ ਲਈ ਫਰੀਸੀ ਅਤੇ ਸਦੂਕੀਆਂ ਨੂੰ ਇੱਕ ਆ ਪਵਿੱਤਰ ਗੱਠਜੋੜ ਵਿੱਚ ਇਕੱਠੇ ਹੁੰਦਿਆਂ ਨੂੰ ਦੇਖਦੇ ਹਾਂ। ਇਹ ਦੋਵੇਂ ਧੜੇ ਕੁਦਰਤੀ ਅਲਾਮਤਾਂ ਨਹੀਂ ਸਨ, ਇੱਕ ਦੂਜੇ ਨਾਲ ਨਫ਼ਰਤ ਕਰਦੇ ਸਨ। ਸਦੂਕੀ ਹਾਕਮ ਕੁਲੀਨ ਸਨ। ਜੇ ਇਹ ਸਦੂਕੀ ਅੱਜ ਜਿਉਂਦੇ ਹੁੰਦੇ ਤਾਂ ਉਹ ਈਟਨ ਜਾਂ ਹੈਰੋ ਜਾਂ ਗੋਰਡਨਸਟਾਊਨ ਵਿਖੇ ਪੜ੍ਹੇ ਹੁੰਦੇ, ਉਹ ਆਕਸਫੋਰਡ ਜਾਂ ਕੈਂਬਰਿਜ ਤੋਂ ਗ੍ਰੈਜੂਏਟ ਹੋਏ ਹੁੰਦੇ, ਅਤੇ ਜੇ ਇਹ ਉੱਥੇ ਨਹੀਂ ਜਾ ਸਕੇ ਤਾਂ ਸੇਂਟ ਐਂਡਰਿਊਜ਼ ਵਿੱਚ ਪੜ੍ਹੇ ਹੁੰਦੇ। ਉਹਨਾਂ ਨੇ 1% ਦੀ ਨੁਮਾਇੰਦਗੀ ਕੀਤੀ, ਸਮਾਜ ਦਾ ਸਿਖਰਲਾ ਵਰਗ ਯਾਨੀ ਜਾਂ ਉੱਪਰਲੇ ਵਰਗ ਤੋਂ ਸੀ। ਅਤੇ ਜੇਸੀ ਰੋਇਲ ਉਹਨਾਂ ਨੂੰ ਸੰਦੇਹਵਾਦੀ, ਸੁਤੰਤਰ ਚਿੰਤਕ ਅਤੇ ਤਰਕਸ਼ੀਲ ਵਜੋਂ ਦਰਸਾਉਂਦਾ ਹੈ। ਉਹਨਾਂ ਨੇ ਪੁਨਰਉਥਾਨ ਤੋਂ ਇਨਕਾਰ ਕੀਤਾ, ਉਹਨਾਂ ਨੇ ਦੂਤਾਂ ਦੀ ਹੋਂਦ ਤੋਂ ਇਨਕਾਰ ਕੀਤਾ, ਅਤੇ ਉਹ ਆਪਣੇ ਜ਼ਮਾਨੇ ਦੇ ਸਿਆਸੀ ਖਿਡਾਰੀ ਸਨ। ਦੂਜੇ ਪਾਸੇ ਫਰੀਸੀ ਸਖ਼ਤ, ਬਹੁਤ ਸਖ਼ਤ ਅਤੇ ਆਪਣੇ ਅਤੇ ਬਹੁਤ ਕਾਨੂੰਨੀ ਸਨ। ਉਹ ਨਿਯਮਾਂ ਨੂੰ ਘੱਟ ਤੋਂ ਘੱਟ ਵੇਰਵੇ ਤੱਕ ਰੱਖਣ ਲਈ ਵਚਨਬੱਧ ਸਨ। ਜਦੋਂ ਕਿ ਸਦੂਕੀ ਸਿਰਫ ਓਲਡ ਟੈਸਟਾਮੈਂਟ ਦੀ ਜਿਹੜੀ ਪੋਥੀ ਦੇ ਕੁਝ ਹਿੱਸੇ ਨੂੰ ਸੱਚਮੁੱਚ ਅਧਿਕਾਰਤ ਮੰਨਣ ਲਈ ਤਿਆਰ ਸਨ, ਫਰੀਸੀਆਂ ਨੇ ਜਾ ਕੇ ਪਹਿਲਾਂ ਹੀ ਮੌਜੂਦ ਚੀਜ਼ਾਂ ਨੂੰ ਜੋੜਨ ਲਈ ਇੱਕ ਪੂਰੇ ਹੋਰ ਬਹੁਤ ਵੱਡੇ ਨਿਯਮਾਂ ਦੀ ਕਾਢ ਕੱਢੀ। ਇਸ ਲਈ ਸਦੂਕੀ ਕਟੌਤੀਵਾਦ ਦੇ ਦੋਸ਼ੀ ਸਨ, ਧਰਮ ਗ੍ਰੰਥ ਤੋਂ ਦੂਰ ਕਰਨ ਅਤੇ ਚਮਤਕਾਰੀ ਅਨਾਦ ਨੂੰ ਘਟਾਉਣ ਦੇ ਦੋਸ਼ੀ ਸਨ, ਅਤੇ ਫਰੀਸੀ ਧਰਮ ਗ੍ਰੰਥ ਨੂੰ ਜੋੜਨ ਅਤੇ ਲੋਕਾਂ ਨੂੰ ਆਪਣੇ ਨਾਲ ਚੁੱਕਣ ਲਈ ਇੱਕ ਵੱਡਾ ਬੋਝ ਬਣਾਉਣ ਦੇ ਦੋਸ਼ੀ ਸਨ। ਤੁਸੀਂ ਦੇਖ ਸਕਦੇ ਹੋ ਕਿ ਇਹ ਦੋਵੇਂ ਸਮੂਹ ਸਪੈਕਟ੍ਰਮ ਦੇ ਉਲਟ ਸਿਰੇ ਤੋਂ ਆ ਰਹੇ ਹਨ, ਪਰ ਉਹ ਯਿਸੂ ਨੂੰ ਪਰਖਣ ਲਈ ਇਕੱਠੇ ਹੋਏ। ਯਿਸੂ ਨੂੰ ਵੇਖਣ ਲਈ ਉਹ ਦਿਲਚਸਪੀ ਰੱਖਣ ਦਾ ਦਿਖਾਵਾ ਕਰਨ ਲਈ ਯਿਸੂ ਕੋਲ ਆਏ ਸਨ। ਤਾਂ ਫਿਰ ਉਹ ਯਿਸੂ ਤੋਂ ਨਿਸ਼ਾਨੀ ਮੰਗ ਰਹੇ ਸਨ ਕਿ ਉਹ ਸੱਚਮੁੱਚ ਯਿਸੂ ਤੋਂ ਸੱਚਾਈ ਦੀ ਭਾਲ ਕਰ ਰਹੇ ਸਨ। ਨਹੀਂ, ਉਹ ਨਹੀਂ ਸਨ। ਆਇਤ 1 ਵੱਲ ਧਿਆਨ ਦਿਓ, ਉਹ ਉਸ ਨੂੰ ਪਰਖਣ ਲਈ ਆਏ ਸਨ। ਉਹ ਕੁਝ ਲੱਭਣ ਦਾ ਬਹਾਨਾ ਲੈ ਕੇ ਆਏ ਸਨ। ਬਿਨਾਂ ਸ਼ੱਕ ਉਹਨਾਂ ਨੇ ਸੁੱਕੇ ਹੱਥ ਵਾਲੇ ਆਦਮੀ ਨੂੰ ਠੀਕ ਹੋਣ ਬਾਰੇ ਸੁਣਿਆ ਸੀ। ਉਹਨਾਂ ਨੇ ਮੁਰਦਿਆਂ ਵਿੱਚੋਂ ਜੀ ਉੱਠੇ ਬੱਚੇ ਬਾਰੇ ਸੁਣਿਆ ਸੀ। ਉਹਨਾਂ ਨੇ ਇਹ ਸਭ ਸੁਣਿਆ ਸੀ, ਪਰ ਇਹ ਉਹਨਾਂ ਦੇ ਆਪਣੇ ਵਿਚਾਰ ਦੇ ਅਨੁਕੂਲ ਨਹੀਂ ਸੀ ਕਿ ਚੀਜ਼ਾਂ ਕਿਵੇਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਉਹਨਾਂ ਦੇ ਆਪਣੇ ਧਾਰਮਿਕ ਵਿਚਾਰਾਂ ਦੇ ਨਾਲ ਮੇਲ ਨਹੀਂ ਖਾਂਦਾ ਸੀ। ਇਸ ਲਈ ਉਹ ਸਵਰਗ ਤੋਂ ਨਿਸ਼ਾਨ ਮੰਗਦੇ ਹੋਏ, ਪਰਮੇਸ਼ਵਰ ਤੋਂ ਨਿਸ਼ਾਨੀ ਮੰਗਦੇ ਹੋਏ ਆਏ। ਤੁਸੀਂ ਦੇਖੋਗੇ ਕਿ ਜੇ ਉਹ ਨਿਮਰਤਾ ਨਾਲ ਸੱਚਾਈ ਦੀ ਭਾਲ ਵਿੱਚ ਯਿਸੂ ਕੋਲ ਆਏ ਹੁੰਦੇ, ਜੇ ਉਹ ਆਪਣੇ ਦਿਲਾਂ ਵਿੱਚ ਖੋਜ ਦੀ ਭਾਵਨਾ ਲੈ ਕੇ ਆਏ ਹੁੰਦੇ, ਤਾਂ ਮੈਨੂੰ ਯਕੀਨ ਹੈ ਕਿ ਯਿਸੂ ਨੇ ਉਹਨਾਂ ਦੀ ਮਦਦ ਕੀਤੀ ਹੁੰਦੀ ਅਤੇ ਉਹਨਾਂ ਨੂੰ ਸੱਚਾਈ ਪ੍ਰਗਟ ਕਰਕੇ ਦਿਖਾਈ ਹੁੰਦੀ। ਪਰ ਉਹ ਆਪਣੇ ਦਿਲਾਂ ਵਿੱਚ ਦਿਖਾਵੇ ਦੀ ਭਾਵਨਾ ਲੈ ਕੇ ਆਏ ਸਨ। ਉਹ ਅਸਲੀ ਨਹੀਂ ਸਨ। ਉਹ ਉਸ ਦੀ ਨਿੰਦਾ ਕਰਨ ਲਈ ਆਏ ਸਨ, ਉਹ ਉਸ ਨੂੰ ਰੱਦ ਕਰਨ ਲਈ, ਉਸ ਨੂੰ ਦੋਸ਼ੀ ਠਹਿਰਾਉਣ ਲਈ ਸਬੂਤ ਲੱਭਣ ਆਏ ਸਨ। ਉਹ ਦਿਖਾਵਾ ਕਰ ਰਹੇ ਸਨ। ਤੁਸੀਂ ਜਾਣਦੇ ਹੋ, ਕਈ ਵਾਰ ਜਦੋਂ ਅਸੀਂ ਲੋਕਾਂ ਨਾਲ ਪ੍ਰਭੂ ਯਿਸੂ ਬਾਰੇ ਗੱਲ ਕਰਦੇ ਹਾਂ ਤਾਂ ਕਈ ਵਾਰ ਸਾਨੂੰ ਉਹ ਦਿਖਾਵੇ ਦੀ ਝਲਕ ਮਿਲਦੀ ਆ। ਸ਼ਾਇਦ ਜਦੋਂ ਕਿਸੇ ਵਿਅਕਤੀ ਨਾਲ ਗੱਲ ਕਰਦੇ ਹੋਏ ਅਤੇ ਤੱਥ 'ਤੇ ਚਰਚਾ ਕਰਦੇ ਹੋਏ ਕਿ ਅਸੀਂ ਸਾਰੇ ਪਾਪੀ ਹਾਂ ਅਤੇ ਸਾਨੂੰ ਸਾਰਿਆਂ ਨੂੰ ਤੋਬਾ ਕਰਨ ਦੀ ਜ਼ਰੂਰਤ ਹੈ, ਸਾਨੂੰ ਬਚਣ ਦੀ ਜ਼ਰੂਰਤ ਹੈ, ਇਹ ਕਿ ਯਿਸੂ ਸਾਨੂੰ ਬਚਾ ਸਕਦਾ ਹੈ, ਅਚਾਨਕ ਜਿਹੜਾ ਉਹ ਲੋਕ ਕੀ ਆ ਵਿਸ਼ਾ ਬਦਲ ਦਿੰਦੇ ਆ ਜਾਂ ਬਦਲ ਜਾਂਦਾ ਆ। ਬਾਈਬਲ ਵਿਚਲੇ ਸਾਰੇ ਵਿਰੋਧਾਭਾਸ ਬਾਰੇ ਕੀ? ਕਹਿੰਦੇ ਨੇ ਆਪਣੀ ਪਤਨੀ ਨੂੰ ਕਿੱਥੋਂ ਲਿਆ? ਬਾਕੀ ਸਾਰੇ ਧਰਮਾਂ ਬਾਰੇ ਕੀ? ਹੁਣ ਇਹ ਆਪਣੇ ਆਪ ਵਿੱਚ ਵਧੀਆ ਸਵਾਲ ਹਨ ਅਤੇ ਉਹਨਾਂ ਸਾਰਿਆਂ ਕੋਲ ਜਵਾਬ ਹਨ, ਅਤੇ ਮੈਂ ਇੱਕ ਮਿੰਟ ਲਈ ਇਹਨਾਂ ਸਵਾਲਾਂ ਨੂੰ ਪੁੱਛਣ ਤੋਂ ਇਨਕਾਰ ਨਹੀਂ ਕਰ ਰਿਹਾ, ਪਰ ਇਹ ਸਵਾਲ ਉਦੋਂ ਹੀ ਆਉਂਦੇ ਹਨ ਜਦੋਂ ਅਸੀਂ ਮਾਮਲੇ ਦੇ ਦਿਲ ਵਿੱਚ ਜਾਂ ਤਹਿ ਤੱਕ ਜਾਂਦੇ ਹਾਂ, ਜਦੋਂ ਅਸੀਂ ਪਾਪ, ਪਸ਼ਚਾਤਾਪ ਅਤੇ ਮੁਕਤੀ ਨੂੰ ਪ੍ਰਾਪਤ ਕਰ ਰਹੇ ਹੁੰਦੇ ਹਾਂ, ਜਦੋਂ ਅਸੀਂ ਵਿਅਕਤੀਗਤ ਪੱਧਰ 'ਤੇ ਹੇਠਾਂ ਆ ਰਹੇ ਹੁੰਦੇ ਹਾਂ। ਇਹ ਦਿਖਾਵੇ ਵਾਲੇ ਸਵਾਲ ਇਹ ਪੁਰਾਣੀਆਂ ਸ਼ਕਤੀਆਂ ਇੱਕ ਮਰਦ ਅਤੇ ਇੱਕ ਔਰਤ ਲਈ ਅਸਲ ਸਵਾਲਾਂ ਨੂੰ ਭਟਕਾਉਣ ਲਈ ਕੱਢ ਦਿੱਤੀਆਂ ਜਾਂਦੀਆਂ ਹਨ। ਦਿਖਾਵਾ ਜਿਹੜਾ ਆ ਉਹ ਖਤਰਨਾਕ ਆ। ਦੇਖੋ ਕਿਵੇਂ, ਅਤੇ ਮੱਤੀ ਆਇਤ 4 ਦੇ ਅਖੀਰਲੇ ਸ਼ਬਦਾਂ ਵਿੱਚ ਇਸ ਦਾ ਸਾਰ ਦਿੰਦਾ ਆ। ਇਸ ਲਈ ਉਹ ਉਹਨਾਂ ਨੂੰ ਛੱਡ ਕੇ ਚਲਿਆ ਗਿਆ। ਖਤਰਾ ਇਹ ਹੈ ਕਿ ਯਿਸੂ ਸਾਡੇ ਨਾਲ ਪੇਸ਼ ਆਉਣਾ ਬੰਦ ਕਰ ਦੇਵੇਗਾ, ਆਪਣੇ ਆਪ ਨੂੰ ਸਾਡੇ ਨਾਲ ਸੰਬੋਧਿਤ ਕਰਨਾ ਬੰਦ ਕਰ ਦਿੰਦਾ ਆ ਅਤੇ ਸਾਨੂੰ ਸਾਡੇ ਦਿਖਾਵੇ ਲਈ ਛੱਡ ਦਿੰਦਾ ਆ ਕਿ ਤੁਸੀਂ ਸਾਰੇ ਦਿਖਾਵਾ ਕਰ ਰਹੇ ਹੋ, ਤੁਹਾਡੇ 'ਤੇ ਪ੍ਰਭਾਵ ਪੈਣ ਤੱਕ ਵਿਸ਼ਵਾਸ ਦੀਆਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਨ ਵਿੱਚ ਖੁਸ਼ੀ ਹੈ। ਦੂਜਾ ਖਤਰਾ ਜੋ ਅਸੀਂ ਦੇਖਦੇ ਹਾਂ ਉਹ ਹੈ ਸਪਸ਼ਟ ਨੂੰ ਇਨਕਾਰ ਕਰਨ ਦਾ ਖਤਰਾ। ਫਰੀਸੀ ਅਤੇ ਸਦੂਕੀ ਸਵਰਗ ਤੋਂ ਇੱਕ ਨਿਸ਼ਾਨ ਮੰਗਦੇ ਹਨ ਅਤੇ ਆਇਤ 2 ਵਿੱਚ ਯਿਸੂ ਉਹਨਾਂ ਨੂੰ ਦੱਸਦਾ ਹੈ ਕਿ ਉਹ ਜਾਣਦੇ ਹਨ ਕਿ ਅਸਮਾਨ ਦੀ ਸਥਿਤੀ ਤੋਂ ਮੌਸਮ ਦੀ ਵਿਆਖਿਆ ਕਰਨੀ ਕਿਵੇਂ ਕਰਨੀ ਹੈ। ਉਹ ਜੋ ਕਹਿੰਦਾ ਹੈ ਉਹ ਮੈਨੂੰ ਉਸ ਚੀਜ਼ ਦੀ ਯਾਦ ਦਿਵਾਉਂਦਾ ਹੈ ਕਿ ਜੋ ਅਸੀਂ ਕਿਹਾ ਕਰਦੇ ਸੀ, ਮੈਂ ਲੰਬੇ ਸਮੇਂ ਤੋਂ ਇਹ ਨਹੀਂ ਸੁਣਿਆ ਹੈ, ਇਸ ਲਈ ਮੈਨੂੰ ਯਕੀਨ ਨਹੀਂ ਕਿ ਲੋਕ ਇਸ ਨੂੰ ਹੁਣ ਕਹਿੰਦੇ ਹਨ, ਪਰ ਅਸੀਂ ਕਹਿੰਦੇ ਸੀ, ਰਾਤ ਨੂੰ ਲਾਲ ਅਸਮਾਨ ਚਰਵਾਹੇ ਖੁਸ਼ ਹਨ, ਸਵੇਰੇ ਲਾਲ ਅਸਮਾਨ ਚਰਵਾਹੇ ਚੇਤਾਵਨੀ। ਮੇਰਾ ਅੰਦਾਜ਼ਾ ਹੈ ਕਿ ਇਹ ਯਿਸੂ ਦੇ ਇਸ ਕਥਨ ਤੋਂ ਆਇਆ ਹੈ, ਪਰ ਉਸਦਾ ਬਿੰਦੂ ਇਹ ਹੈ ਕਿ ਅਸੀਂ ਜਾਣਦੇ ਹਾਂ ਕਿ ਮੌਸਮ ਦੀ ਵਿਆਖਿਆ ਕਿਵੇਂ ਕਰਨੀ ਹੈ। ਮੈਂ ਇੱਕ ਸਕੋਟਿਸ਼ ਗਰਮੀਆਂ ਵਿੱਚ ਹਾਂ, ਅਸੀਂ ਘਾਟੀ ਸ਼ੋਰਟਸ ਅਤੇ ਟੀ ਸ਼ਰਟ ਪਾ ਕੇ ਜਾਂਦੇ ਹਾਂ, ਅਸੀਂ ਹਮੇਸ਼ਾ ਪਹਿਲਾਂ ਖਿੜਕੀ ਤੋਂ ਬਾਹਰ ਦੇਖਦੇ ਹਾਂ ਅਤੇ ਅਸੀਂ ਹਮੇਸ਼ਾ ਅਸਮਾਨ ਵੱਲ ਦੇਖਦੇ ਹਾਂ ਕਿ ਉਹਨਾਂ ਦੇ ਬੱਦਲ ਹਨ ਕਿ ਮੀਂਹ ਪਵੇਗਾ। ਯਿਸੂ ਕਹਿੰਦਾ ਹੈ ਕਿ ਤੁਸੀਂ ਆਕਾਸ਼ ਦੀ ਦਿੱਖ ਦੀ ਵਿਆਖਿਆ ਕਰਨਾ ਜਾਣਦੇ ਹੋ, ਪਰ ਤੁਸੀਂ ਸਮੇਂ ਦੀ ਚਿੰਨ੍ਹ ਦੀ ਵਿਆਖਿਆ ਨਹੀਂ ਕਰ ਸਕਦੇ। ਹੁਣ ਜਦੋਂ ਯਿਸੂ ਸਮੇਂ ਦੇ ਚਿੰਨ੍ਹ ਦਾ ਹਵਾਲਾ ਦਿੰਦਾ ਹੈ ਤਾਂ ਉਹ ਅੰਤਮ ਸੰਸਾਰ ਦੇ ਅੰਤ ਚੀਜ਼ਾਂ ਦਾ ਹਵਾਲਾ ਨਹੀਂ ਦੇ ਰਿਹਾ, ਜਿਵੇਂ ਕਿ ਅਸੀਂ ਅਕਸਰ ਕਰਦੇ ਹਾਂ ਜਦੋਂ ਕਿ ਇਸ ਵਾਕਾਂਸ਼ ਦੀ ਵਰਤੋਂ ਕਰਦੇ ਹਾਂ। ਸਗੋਂ ਉਸਦਾ ਮਤਲਬ ਇਹ ਹੈ ਕਿ ਉਹ ਉਹਨਾਂ ਦੇ ਆਲੇ ਦੁਆਲੇ ਅਧਿਆਤਮਿਕ ਅਸਲੀਅਤਾਂ ਦੀ ਵਿਆਖਿਆ ਨਹੀਂ ਕਰ ਸਕਦੇ ਜੋ ਚੱਲ ਰਹੀਆਂ ਹਨ। ਯਿਸੂ ਉਹਨਾਂ ਨੂੰ ਸਪਸ਼ਟ ਇਨਕਾਰ ਕਰਨ ਦੇ ਖਤਰੇ ਬਾਰੇ ਚੇਤਾਵਨੀ ਦੇ ਰਿਹਾ। ਇਹ ਫਰੀਸੀ ਅਤੇ ਸਦੂਕੀ ਯਹੂਦੀਆਂ ਦੀਆਂ ਪਰੰਪਰਾਵਾਂ ਵਿੱਚ ਫਸੇ ਹੋਏ ਸਨ। ਉਹਨਾਂ ਨੇ ਆਪਣੇ ਗ੍ਰੰਥਾਂ ਤੋਂ ਪੜ੍ਹਿਆ ਸੀ ਕਿ ਮਸੀਹਾ ਆ ਰਿਹਾ ਹੈ। ਸਦੂਕੀਆਂ ਕੋਲ ਕਾਨੂੰਨ ਸੀ ਅਤੇ ਫਰੀਸੀਆਂ ਕੋਲ ਪੂਰੀ ਓਲਡ ਟੈਸਟਾਮੈਂਟ ਕੈਨਨ ਸੀ, ਪਰ ਅਤੇ ਉਹਨਾਂ ਕੋਲ ਇਹ ਜਾਣਨ ਲਈ ਕਾਫ਼ੀ ਜਾਣਕਾਰੀ ਸੀ ਕਿ ਮਸੀਹਾ ਆ ਰਿਹਾ ਹੈ ਅਤੇ ਜਦੋਂ ਆਵੇਗਾ ਤਾਂ ਕੀ ਕਰੇਗਾ, ਅਤੇ ਜਦੋਂ ਉਹਨਾਂ ਨੇ ਉਸ ਨੂੰ ਦੇਖਿਆ ਤਾਂ ਉਹਨਾਂ ਨੇ ਸਪਸ਼ਟ ਇਨਕਾਰ ਕਰ ਦਿੱਤਾ। ਯਿਸੂ ਦੇ ਸਮਾਜ ਕੋਲ ਕੀ ਹੋ ਰਿਹਾ ਸੀ ਦੀ ਖਬਰ ਪ੍ਰਸਾਰਿਤ ਕਰਨ ਲਈ ਟੈਲੀਵਿਜ਼ਨ, ਟੈਲੀਫੋਨ ਜਾਂ ਈਮੇਲ ਜਾਂ ਕੁਝ ਅਜਿਹਾ ਨਹੀਂ ਸੀ, ਪਰ ਉਹਨਾਂ ਕੋਲ ਲੋਕ ਸਨ ਅਤੇ ਜਿਵੇਂ ਹੁਣ ਲੋਕ ਗੱਲਾਂ ਕਰਦੇ ਹਨ ਅਤੇ ਗੱਪਾਂ ਮਾਰਦੇ ਹਨ, ਜਾਣਕਾਰੀ ਦਿੰਦੇ ਹਨ ਅਤੇ ਇਸਰਾਇਲ ਯਿਸੂ ਬਾਰੇ ਗੱਲਾਂ ਨਾਲ ਭਰਿਆ ਹੋਇਆ ਸੀ। ਫਰੀਸੀਆਂ ਅਤੇ ਸਦੂਕੀਆਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਆਪਣੇ ਕੰਨਾਂ ਨਾਲ ਸੁਣਿਆ ਕਿ ਯਿਸੂ ਨੇ ਕੀ ਕੀਤਾ ਸੀ। ਕੋੜ ਵਾਲਾ ਆਦਮੀ ਜਿਹੜਾ ਉਹ ਅਸੀਂ ਦੇ ਅਧਿਆਇ 8 ਵਿੱਚ ਠੀਕ ਹੋ ਗਿਆ ਸੀ। ਅਧਿਆਇ 8 ਵਿੱਚ ਇੱਕ ਵਾਪਸ ਸੰਚੂਰੀਅਨ ਨੌਕਰ ਦਾ ਚੰਗਾ ਹੋਣਾ, ਪੀਟਰ ਦੀ ਸੱਸ ਅਤੇ ਹੋਰ ਉਹ ਵੀ 8 ਦੇ ਅਧਿਆਇ ਵਿੱਚ ਆ, ਤੂਫਾਨ ਦਾ ਸ਼ਾਂਤ ਹੋਣਾ, ਭੂਤਗ੍ਰਸਤ ਮਨੁੱਖਾਂ ਦਾ ਇਲਾਜ, ਅਧਰੰਗ ਦਾ ਇਲਾਜ, ਫਿਰ ਉਸ ਤੋਂ ਬਾਅਦ ਅਧਿਆਇ 9 ਵਿੱਚ ਫਰੀਸੀਆਂ ਦੀਆਂ ਅੱਖਾਂ ਦੇ ਸਾਹਮਣੇ ਅੰਨੇ ਅਤੇ ਗੁੰਗਿਆਂ ਨੂੰ ਚੰਗਾ ਕਰਨਾ, ਉਸ ਤੋਂ ਬਾਅਦ 5,000 ਨੂੰ ਜਿਹੜੀ ਆ ਭੋਜਨ ਖਵਾਉਣਾ ਅਤੇ ਫਿਰ 4,000 ਨੂੰ ਭੋਜਨ ਖਵਾਉਣਾ। ਸੋ ਉਹਨਾਂ ਨੇ ਸੁਣਿਆ ਅਤੇ ਦੇਖਿਆ ਸੀ ਕਿ ਯਿਸੂ ਨੇ ਕੀ ਕੀਤਾ ਸੀ ਅਤੇ ਉਹਨਾਂ ਨੇ ਸੁਣਿਆ ਸੀ ਜੋ ਉਸਨੇ ਸਿਖਾਇਆ ਸੀ ਕਿ ਬਿਲਕੁਲ ਤਾਂ ਬਿਨਾਂ ਸ਼ੱਕ ਸਪਸ਼ਟ ਸੀ ਕਿ ਯਿਸੂ ਮਸੀਹਾ ਸੀ, ਪਰ ਇਹ ਤੱਥ ਕਿ ਯਿਸੂ ਮਸੀਹਾ ਸੀ ਚਿੰਨ੍ਹ ਤੋਂ ਬਾਅਦ ਕਿੰਨਾ ਦਾ ਵਿਸ਼ਾ ਰਿਹਾ ਹੈ, ਪਰ ਉਹਨਾਂ ਨੇ ਸਪਸ਼ਟ ਇਨਕਾਰ ਕਰ ਦਿੱਤਾ। ਜਿਵੇਂ ਕਿ ਅਸੀਂ ਜਾਣਦੇ ਕਿ ਬਣਾਏ ਬ੍ਰਹਿਮੰਡ ਦੇ ਅਚੰਭੇ ਨੂੰ ਦੇਖਦੇ ਹਾਂ ਕਿ ਇਹ ਸਪਸ਼ਟ ਨਹੀਂ ਹੁੰਦਾ ਕਿ ਮਸੀਹ ਪ੍ਰਭੂ ਹੈ। ਜਿਵੇਂ ਕਿ ਅਸੀਂ ਮਨੁੱਖੀ ਸਰੀਰ ਦੀ ਗੁੰਝਲਦਾਰਤਾ ਨੂੰ ਦੇਖਦੇ ਹਾਂ ਕਿ ਇਹ ਸਪਸ਼ਟ ਨਹੀਂ ਕਿ ਯਿਸੂ ਮਸੀਹ ਹੈ। ਜਿਵੇਂ ਕਿ ਅਸੀਂ ਦੁਨੀਆ ਭਰ ਵਿੱਚ ਈਸਾਈ ਧਰਮ ਦੇ ਫੈਲਣ ਅਤੇ ਮਨੁੱਖੀ ਸਮਾਜ ਅਤੇ ਇਸ ਦੇ ਬੇਮਿਸਾਲ ਪ੍ਰਭਾਵ ਦੇ ਗਵਾਹ ਹਾਂ ਕਿ ਇਹ ਸਪਸ਼ਟ ਨਹੀਂ ਹੈ ਕਿ ਮਸੀਹ ਹੀ ਪਰਮੇਸ਼ੁਰ ਹੈ। ਜਿਵੇਂ ਕਿ ਅਸੀਂ ਮਨੁੱਖੀ ਦਿਲ ਦੀ ਭੈੜਤਾ ਅਤੇ ਦੁਸ਼ਟਤਾ ਨੂੰ ਦੇਖਦੇ ਹਾਂ ਕਿ ਇਹ ਸਪਸ਼ਟ ਨਹੀਂ ਹੁੰਦਾ ਕਿ ਸਾਨੂੰ ਇੱਕ ਮੁਕਤੀਦਾਤਾ ਦੀ ਲੋੜ ਆ। ਜਿਵੇਂ ਕਿ ਅਸੀਂ ਪਰਮੇਸ਼ੁਰ ਦੇ ਬਚਨ ਵਿੱਚ ਪੜ੍ਹਦੇ ਹਾਂ ਕਿ ਇਹ ਸਪਸ਼ਟ ਨਹੀਂ ਹੁੰਦਾ ਕਿ ਯਿਸੂ ਹੀ ਪ੍ਰਭੂ ਹੈ, ਫਿਰ ਵੀ ਲੋਕ ਅੱਜ ਸਪਸ਼ਟ ਇਨਕਾਰ ਕਰਦੇ ਹਨ ਅਤੇ ਮਸੀਹ ਤੋਂ ਦੂਰ ਹੋ ਜਾਂਦੇ ਹਨ ਜੋ ਸਾਨੂੰ ਬਚਾਵੇਗਾ। ਹੋ ਸਕਦਾ ਆ ਕਿ ਤੁਸੀਂ ਦੇਖਿਆ ਹੋਵੇ ਕਿ ਜਿਵੇਂ ਤੁਸੀਂ ਆਪਣੇ ਜੀਵਨ ਵਿੱਚ ਲੋਕਾਂ ਨਾਲ ਖੁਸ਼ਖਬਰੀ ਨੂੰ ਸਾਂਝਾ ਕਰਨ ਵਿੱਚ ਸਮਾਂ ਬਿਤਾਇਆ ਅਤੇ ਤੁਸੀਂ ਨਿਸ਼ਚਿਤ ਤੌਰ 'ਤੇ ਅੱਜ ਇਸ ਨੂੰ ਸਮਾਜਿਕ ਪੱਧਰ 'ਤੇ ਦੇਖਦੇ ਹੋ। ਜੇ ਤੁਸੀਂ ਅੱਜ ਸਵੇਰੇ ਇੱਥੇ ਹੋ ਅਤੇ ਤੁਸੀਂ ਸਪਸ਼ਟ ਤੌਰ 'ਤੇ ਇਨਕਾਰ ਕਰ ਰਹੇ ਹੋ ਤਾਂ ਇਹ ਇੱਕ ਖਤਰਨਾਕ ਜਗ੍ਹਾ ਹੈ। ਆਇਤ 4 ਦੇ ਅੰਤਿਮ ਸ਼ਬਦਾਂ ਨੂੰ ਯਾਦ ਰੱਖੋ, ਇਸ ਲਈ ਉਹ ਉਹਨਾਂ ਨੂੰ ਛੱਡ ਕੇ ਚਲਾ ਗਿਆ, ਸਪਸ਼ਟ ਇਨਕਾਰ ਕਰਨਾ ਬੰਦ ਕਰੋ। ਫਿਰ ਤੀਸਰੀ ਗੱਲ, ਪੁਨਰ ਉਥਾਨ ਨੂੰ ਨਜ਼ਰਅੰਦਾਜ਼ ਕਰਨ ਦਾ ਖਤਰਾ, ਜਾਂ ਯਿਸੂ ਮਸੀਹ ਦੇ ਜੀ ਉੱਠਣ ਨੂੰ ਨਜ਼ਰਅੰਦਾਜ਼ ਕਰਨ ਦਾ ਖਤਰਾ। ਯਿਸੂ ਨੇ ਉਹਨਾਂ ਨੂੰ ਇਸ ਤੱਤ ਵੱਲ ਇਸ਼ਾਰਾ ਕੀਤਾ ਸੀ ਕਿ ਉਹ ਅਸਮਾਨ ਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਹਨ ਅਤੇ ਸੰਭਾਵਿਤ ਤੌਰ 'ਤੇ ਮੌਸਮ ਬਾਰੇ ਕੁਝ ਨਿਰੀਖਣ ਕਰ ਸਕਦੇ ਹਨ ਜੋ ਉਹਨਾਂ ਨੇ ਦੇਖਿਆ ਸੀ ਉਸ ਦੇ ਨਤੀਜੇ ਵਜੋਂ ਹੋਣਗੇ, ਪਰ ਉਹ ਸਮੇਂ ਦੀਆਂ ਨਿਸ਼ਾਨੀਆਂ ਨੂੰ ਨਹੀਂ ਪਛਾਣ ਸਕਦੇ ਹਨ। ਉਹ ਇਹ ਨਹੀਂ ਸਮਝ ਸਕੇ ਕਿ ਯਿਸੂ ਹੀ ਮਸੀਹਾ ਸੀ। ਉਹ ਇਹ ਨਹੀਂ ਸਮਝ ਸਕੇ ਕਿ ਮਸੀਹਾ ਇੱਕ ਦੁਖੀ ਮੁਕਤੀਦਾਤਾ ਹੋਵੇਗਾ। ਉਹ ਇਸ ਤੱਤ ਨੂੰ ਨਹੀਂ ਸਮਝ ਸਕੇ ਕਿ ਉਹ ਭੇਡਾਂ ਨੂੰ ਤੰਗ ਕਰਨ ਵਾਲੇ ਬਘਿਆੜ ਸਨ ਜੋ ਉਹਨਾਂ ਨੂੰ ਭੇਡਾਂ ਦੀ ਚਰਵਾਹੀ ਕਰਨੀ ਚਾਹੀਦੀ ਸੀ। ਤਦ ਯਿਸੂ ਨੇ ਉਹਨਾਂ ਨੂੰ ਆਇਤ 4 ਵਿੱਚ ਕਿਹਾ, ਇੱਕ ਦੁਸ਼ਟ ਅਤੇ ਵਿਭਚਾਰੀ ਪੀੜ੍ਹੀ ਇੱਕ ਨਿਸ਼ਾਨ ਲੱਭਦੀ ਹੈ, ਪਰ ਯੋਨਾ ਦੇ ਚਿੰਨ੍ਹ ਤੋਂ ਬਿਨਾਂ ਉਹਨਾਂ ਨੂੰ ਕੋਈ ਨਿਸ਼ਾਨ ਦਿੱਤਾ ਨਹੀਂ ਜਾਵੇਗਾ। ਉਹ ਦੁਸ਼ਟ ਹਨ ਕਿਉਂਕਿ ਉਹ ਪਰਮੇਸ਼ੁਰ ਨੂੰ ਰੱਦ ਕਰਨ ਵਾਲੇ ਅਤੇ ਸਵੈ ਉੱਚਾ ਕਰਨ ਵਾਲੇ ਹਨ। ਉਹ ਵਿਭਚਾਰੀ ਹਨ ਕਿਉਂਕਿ ਉਹ ਮਨੁੱਖ ਦੁਆਰਾ ਬਣਾਏ ਵਿਚਾਰਾਂ ਦੇ ਮਗਰ ਭੱਜ ਕੇ ਪਰਮੇਸ਼ੁਰ ਨਾਲ ਬੇਵਫਾ ਹੋਏ ਹਨ। ਅਤੇ ਯਿਸੂ ਕਹਿੰਦਾ ਹੈ ਕਿ ਤੁਹਾਨੂੰ ਯੋਨਾ ਦੇ ਚਿੰਨ੍ਹ ਤੋਂ ਇਲਾਵਾ ਕੋਈ ਹੋਰ ਸੰਕੇਤ ਨਹੀਂ ਮਿਲੇਗਾ। ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਯਿਸੂ ਨੇ ਇਹ ਪਹਿਲਾਂ ਕਿਹਾ ਹੈ ਕਿ ਪਿਛਲਾ ਅਧਿਆਇ 12 ਇੱਕ ਮਿੰਟ ਵਿੱਚ ਫਰੀਸੀ ਉਸ 'ਤੇ ਸ਼ੈਤਾਨ ਦੀ ਸ਼ਕਤੀ ਨਾਲ ਭੂਤਾਂ ਨੂੰ ਕੱਢਣ ਦਾ ਦੋਸ਼ ਲਗਾ ਰਹੇ ਸਨ ਅਤੇ ਫਿਰ ਉਹ ਉਸ ਕੋਲ ਆਇਆ ਅਤੇ ਕਿਹਾ, ਅਸੀਂ ਤੁਹਾਡੇ ਵੱਲੋਂ ਇੱਕ ਚਮਤਕਾਰੀ ਚਿੰਨ੍ਹ ਦੇਖਣਾ ਚਾਹੁੰਦੇ ਹਾਂ। ਉਸ ਮੌਕੇ ਯਿਸੂ ਨੇ ਕਿਹਾ, ਤੁਹਾਨੂੰ ਨਬੀ ਯੋਨਾ ਦੇ ਨਿਸ਼ਾਨ ਤੋਂ ਬਿਨਾਂ ਹੋਰ ਕੋਈ ਨਹੀਂ ਦਿੱਤਾ ਜਾਵੇਗਾ। ਇਸ ਲਈ ਇਸ ਵਿਸ਼ੇ ਨੂੰ ਦੁਹਰਾ ਰਿਹਾ ਹੈ ਕਿ ਉਹਨਾਂ ਨੂੰ ਇੱਕ ਨਿਸ਼ਾਨੀ ਦੀ ਲੋੜ ਹੈ ਅਤੇ ਉਹ ਸਿਰਫ ਯੋਨਾ ਦਾ ਚਿੰਨ੍ਹ ਪ੍ਰਾਪਤ ਕਰਨ ਜਾ ਰਹੇ ਹਨ। ਇਹ ਫਰੀਸੀ ਅਤੇ ਸਦੂਕੀ ਸਵਰਗ ਤੋਂ ਕੋਈ ਚਮਤਕਾਰੀ ਨਿਸ਼ਾਨ ਲੱਭਦੇ ਹੋਏ ਆਏ ਸਨ। ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਚੰਗਾ ਕਰਨਾ ਕਾਫੀ ਨਹੀਂ ਹੈ, ਭੂਤਾਂ ਦਾ ਕੱਢਣਾ ਉਹਨਾਂ ਲਈ ਕਾਫੀ ਨਹੀਂ ਹੈ, ਇੱਥੋਂ ਤੱਕ ਕਿ ਮੁਰਦਿਆਂ ਨੂੰ ਜੀ ਉਠਾਉਣਾ ਵੀ ਉਹਨਾਂ ਲਈ ਕਾਫੀ ਨਹੀਂ ਜਾਪਦਾ। ਅਜਿਹਾ ਪ੍ਰਤੀਤ ਹੁੰਦਾ ਉਹ ਸ਼ਾਇਦ ਉਸ ਨੂੰ ਅਸਮਾਨ ਵਿੱਚ ਕੁਝ ਸਨਸਨੀਖੇਜ ਚਮਤਕਾਰ ਕਰਨ ਲਈ ਲੱਭ ਰਹੇ ਸਨ, ਉਹ ਜੋ ਉਹਨਾਂ ਨੂੰ ਯਕੀਨ ਦਿਵਾਉਂਦਾ, ਪਰ ਇੱਕ ਅਰਥ ਵਿੱਚ ਉਹ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਸਨ। ਮਾਗੀ ਨੇ ਯਿਸੂ ਦੇ ਜਨਮ ਵੇਲੇ ਇੱਕ ਸਵਰਗੀ ਨਿਸ਼ਾਨ ਦਾ ਪਾਲਣ ਕੀਤਾ। ਜਦੋਂ ਯਿਸੂ ਨੇ ਬਪਤਿਸਮਾ ਲਿਆ ਤਾਂ ਸਵਰਗ ਤੋਂ ਆਵਾਜ਼ ਆਈ, ਹੇ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ। ਉਹ ਕਿਸੇ ਸਨਸਨੀ ਚੀਜ਼ ਨੂੰ ਫੜ ਰਹੇ ਹਨ, ਪਰ ਹਰ ਸਮੇਂ ਉਹ ਯੋਨਾ ਦੀ ਨਿਸ਼ਾਨੀ ਨੂੰ ਗਵਾ ਰਹੇ ਹਨ। ਤੁਹਾਡੇ ਵਿੱਚੋਂ ਬਹੁਤਿਆਂ ਨੂੰ ਯੋਨਾ ਦੀ ਕਹਾਣੀ ਯਾਦ ਹੋਵੇਗੀ। ਇਸ ਨਬੀ ਨੂੰ ਪਰਮੇਸ਼ੁਰ ਦੁਆਰਾ ਬੁਲਾਇਆ ਗਿਆ ਸੀ ਅਤੇ ਅਸ਼ੂਰੀ ਸਾਮਰਾਜ ਦੇ ਇੱਕ ਪ੍ਰਮੁੱਖ ਸ਼ਹਿਰ ਨਿਨਵੇ ਦੇ ਲੋਕਾਂ ਨੂੰ ਨਿਆਂ ਦਾ ਪ੍ਰਚਾਰ ਕਰਨ ਲਈ ਕਿਹਾ ਗਿਆ ਸੀ, ਪਰ ਉਹ ਜਾਣਾ ਨਹੀਂ ਚਾਹੁੰਦਾ ਸੀ ਕਿਉਂਕਿ ਉਹ ਅਸ਼ੂਰੀਆਂ ਨਾਲ ਨਫ਼ਰਤ ਕਰਦਾ ਸੀ ਅਤੇ ਨਹੀਂ ਚਾਹੁੰਦਾ ਸੀ ਕਿ ਪਰਮੇਸ਼ੁਰ ਉਹਨਾਂ ਨੂੰ ਮਾਫ਼ ਕਰੇ। ਉਹ ਚਿੰਤਤ ਸੀ ਕਿ ਉਹ ਤੋਬਾ ਕਰਨਗੇ ਅਤੇ ਵਿਸ਼ਵਾਸ ਕਰਨਗੇ ਅਤੇ ਇਸ ਲਈ ਉਹ ਜਾਣਾ ਨਹੀਂ ਚਾਹੁੰਦਾ ਸੀ। ਉਹ ਉਲਟ ਦਿਸ਼ਾ ਵੱਲ ਭੱਜ ਗਿਆ। ਤੁਹਾਨੂੰ ਕਹਾਣੀ ਪਤਾ ਹੈ, ਪਰਮੇਸ਼ੁਰ ਨੇ ਇੱਕ ਬਹੁਤ ਵੱਡਾ ਤੂਫਾਨ ਲਿਆਂਦਾ। ਮਲਾਹਾਂ ਨੇ ਸਮਝ ਲਿਆ ਕਿ ਯੋਨਾ ਦੇ ਕਾਰਨ ਸੀ, ਉਸ ਨੂੰ ਉੱਪਰੋਂ ਸੁੱਟ ਦਿੱਤਾ ਗਿਆ ਸੀ, ਛੱਡ ਦਿੱਤਾ ਗਿਆ, ਪਰ ਇੱਕ ਵੱਡੀ ਮਛਲੀ ਨੇ ਨਿਗਲ ਲਿਆ। ਉਹ 3 ਦਿਨ ਅਤੇ 3 ਰਾਤਾਂ ਮੱਛੀ ਦੇ ਢਿੱਡ ਵਿੱਚ ਰਿਹਾ ਅਤੇ ਫਿਰ ਆਪਣੀ ਜਿਹੜੀ ਜਾਨ ਉਹਨੇ ਪ੍ਰਭੂ ਨੂੰ ਸੌਂਪ ਦਿੱਤੀ। ਇਸ ਵਾਰ ਉਹ ਗਿਆ ਅਤੇ ਨਿਨਵੇ ਦੇ ਲੋਕਾਂ ਨੂੰ ਪ੍ਰਚਾਰ ਕੀਤਾ ਅਤੇ ਉਹਨਾਂ ਨੇ ਤੋਬਾ ਕੀਤੀ। ਯੋਨਾ ਦੀ ਨਿਸ਼ਾਨੀ ਇਹ ਸੀ ਕਿ ਇਹ ਯਿਸੂ ਜਿਹੜਾ ਆ ਉਹ ਕਬਰ ਵਿੱਚ 3 ਦਿਨ ਅਤੇ 3 ਰਾਤਾਂ ਰਹਿਣ ਵਾਲਾ ਸੀ। ਸਲੀਬ 'ਤੇ ਚੜ੍ਹਾਏ ਗਏ ਮਸੀਹ ਦੀ ਇਹ ਨਿਸ਼ਾਨੀ ਸੀ। ਯਿਸੂ ਕਹਿ ਰਿਹਾ ਹੈ ਕਿ ਉਹ ਕਬਰ ਵਿੱਚ ਹੋਵੇਗਾ ਅਤੇ ਦੁਬਾਰਾ ਜੀ ਉੱਠੇਗਾ। ਇਹ ਯੋਨਾ ਦੀ ਨਿਸ਼ਾਨੀ ਸੀ, ਇਹ ਸਭ ਤੋਂ ਵੱਡਾ ਪੁਸ਼ਟੀਕਰਨ ਸੰਕੇਤ ਹੈ। ਇਹ ਅਵਿਸ਼ਵਾਸੀ ਫਰੀਸੀਆਂ ਅਤੇ ਸਦੂਕੀਆਂ ਲਈ ਵਿਸ਼ਵਾਸ ਕਰਨ ਦਾ ਇੱਕ ਹੋਰ ਮੌਕਾ ਹੈ। ਸਿਰਫ ਉਸੇ ਸਮੇਂ ਦੀ ਹੀ ਨਹੀਂ ਜਦੋਂ ਯਿਸੂ ਨੇ ਸ਼ਬਦ ਬੋਲੇ, ਪਰ ਵਿਸ਼ਵਾਸ ਦਾ ਇੱਕ ਹੋਰ ਮੌਕਾ ਸੀ ਜਦੋਂ ਉਹਨਾਂ ਨੇ ਰਿਪੋਰਟ ਸੁਣੀ ਕਬਰ ਖਾਲੀ ਹੈ। ਉਸਦੇ ਚੇਲੇ ਕਹਿੰਦੇ ਹਨ ਕਿ ਜੀ ਉੱਠਿਆ ਹੈ। ਇਸ ਨਾਲ ਉਹਨਾਂ ਦੇ ਮਨ ਵਿੱਚ ਉਸ ਗੱਲਬਾਤ ਅਤੇ ਯੋਨਾ ਦੀ ਨਿਸ਼ਾਨੀ ਪੈਦਾ ਹੋਣੀ ਚਾਹੀਦੀ ਸੀ, ਪਰ ਇਹ ਲੋਕ ਕਿਆਮਤ ਨੂੰ ਨਜ਼ਰਅੰਦਾਜ਼ ਕਰਨ ਦੇ ਖਤਰੇ ਨੂੰ ਚਲਾ ਰਹੇ ਸਨ, ਦੋਵੇਂ ਯੋਨਾ ਦੇ ਚਿੰਨ੍ਹ ਅਤੇ ਆਪਣੀ ਪਰੇਸ਼ਾਨੀ ਵਿੱਚ। ਅਤੇ ਜਦੋਂ ਇਹ ਘਟਨਾ ਖੁਦ ਵਾਪਰੀ ਸੀ, ਕਿਉਂਕਿ ਅਸੀਂ ਫਰੀਸੀਆਂ ਅਤੇ ਸਦੂਕਿਆਂ ਬਾਰੇ ਜਾਣਦੇ ਹਾਂ ਕਿ ਉਹ ਪੁਨਰਉਥਾਨ ਦੀ ਸਵੇਰ ਨੂੰ ਮੁੜ ਕੇ ਅਤੇ ਤੋਬਾ ਨਹੀਂ ਕਰਦੇ, ਪਰ ਉਹਨਾਂ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇਸ ਨੂੰ ਢੱਕ ਦਿੱਤਾ। ਪੁਨਰਉਥਾਨ ਨੂੰ ਨਜ਼ਰਅੰਦਾਜ਼ ਕਰਨ ਵਿੱਚ ਇੱਕ ਖਤਰਾ ਆ। ਇੱਥੇ ਉਹ ਲੋਕ ਹਨ ਜੋ ਸੋਚਦੇ ਹਨ ਕਿ ਉਹ ਕੁਝ ਸਿਧਾਂਤਾਂ ਨੂੰ ਰੱਦ ਕਰ ਸਕਦੇ ਹਨ ਅਤੇ ਅਜੇ ਵੀ ਈਸਾਈ ਧਰਮ ਰੱਖਦੇ ਹਨ। ਕੁਆਰੀ ਦਾ ਜਨਮ ਪਰਮੇਸ਼ਰ ਦੀ ਪ੍ਰਭੂ ਸੱਤਾ ਪੁਨਰਉਥਾਨ, ਅਸੀਂ ਉਹਨਾਂ ਵਿੱਚੋਂ ਕੁਝ ਨੂੰ ਇਨਕਾਰ ਕਰ ਸਕਦੇ ਹਾਂ ਜੋ ਉਹ ਤਰਕ ਕਰਦੇ ਹਨ ਅਤੇ ਅਜੇ ਵੀ ਈਸਾਈ ਧਰਮ ਰੱਖਦੇ ਹਨ। ਵਾਰ ਵਾਰ ਅਸੀਂ ਅਖੌਤੀ ਧਾਰਮਿਕ ਨੇਤਾਵਾਂ ਨੂੰ ਦੇਖਿਆ ਹੈ ਜੋ ਮੁੱਖ ਸਿਧਾਂਤਾਂ ਨੂੰ ਛੱਡ ਦਿੰਦੇ ਹਨ ਅਤੇ ਫਿਰ ਵੀ ਸੋਚਦੇ ਹਨ ਕਿ ਉਹਨਾਂ ਨੇ ਕੁਝ ਵੀ ਨਹੀਂ ਗਵਾਇਆ ਹੈ। ਮੁਸੀਬਤ ਇਹ ਆ, ਪਰੇਸ਼ਾਨੀ ਇਹ ਆ ਕਿ ਜਦੋਂ ਤੁਸੀਂ ਪੁਨਰਉਥਾਨ ਨੂੰ ਖਦੇੜਦੇ ਹੋ ਤਾਂ ਤੁਸੀਂ ਯਿਸੂ ਨੂੰ ਗਵਾ ਦਿੰਦੇ ਹੋ। ਜੇ ਅਸੀਂ ਪੁਨਰਉਥਾਨ ਨੂੰ ਗਵਾ ਦਿੰਦੇ ਹਾਂ ਅਤੇ ਅਸੀਂ ਆਪਣੇ ਮੁਕਤੀਦਾਤਾ ਨੂੰ ਗਵਾ ਦਿੰਦੇ ਹਾਂ, ਅਸੀਂ ਜੀ ਉੱਠੇ ਪ੍ਰਭੂ ਦੇ ਜਿੱਤਣ ਵਾਲੇ ਬੱਚਿਆਂ ਦੀ ਬਜਾਏ ਕਬਰਾਂ ਦੇ ਸੋਗ ਕਰਨ ਵਾਲੇ ਬਣ ਜਾਂਦੇ ਹਾਂ। ਜੇ ਅਸੀਂ ਪੁਨਰਉਥਾਨ ਨੂੰ ਛੱਡ ਦਿੰਦੇ ਹਾਂ ਤਾਂ ਅਸੀਂ ਸਾਰੇ ਮਨੁੱਖਾਂ ਨਾਲੋਂ ਜ਼ਿਆਦਾ ਤਰਸ ਖਾਵਾਂਗੇ ਅਤੇ ਸਾਡੀ ਨੇਚਾ ਬੇਕਾਰ ਹੈ। ਫਿਰ ਵੀ ਸਾਰੇ ਈਸਾਈ ਜਗਤ ਵਿੱਚ ਮਰਦ ਅਤੇ ਔਰਤਾਂ ਸਨਸਨੀਖੇਜ ਦੀ ਭਾਲ ਕਰ ਰਹੇ ਹਨ ਅਤੇ ਸਭ ਤੋਂ ਵੱਧ ਸਨਸਨੀਖੇਜ ਚੀਜ਼ ਨੂੰ ਨਜ਼ਰਅੰਦਾਜ਼ ਕਰ ਰਿਹਾ ਜੋ ਕਿ ਇਹਦੇ ਵਾਪਰੀ ਸੀ ਜਾਂ ਵਾਪਰਿਆ ਸੀ। ਜਿਉਂਦੇ ਪਰਮੇਸ਼ਵਰ ਦੇ ਪੁੱਤਰ ਯਿਸੂ ਮਸੀਹ ਸਲੀਬ 'ਤੇ ਚੜ੍ਹਾਇਆ ਜਾਣਾ ਅਤੇ ਫਿਰ ਉਸਦਾ ਪੁਨਰਉਥਾਨ ਤਬਦੀਲੀ ਲਿਆਉਂਦਾ ਹੈ ਕਿਉਂਕਿ ਉਹ ਰਹਿੰਦਾ ਹੈ, ਅਸੀਂ ਜਿਉਂਦੇ ਹਾਂ ਕਿਉਂਕਿ ਉਹ ਜੀ ਉੱਠਿਆ, ਅਸੀਂ ਜੀ ਉੱਠਾਂਗੇ। ਇਹ ਪੁਨਰਉਥਾਨ ਦੇ ਕਾਰਨ ਹੈ ਕਿ ਆਦਮੀ ਅਤੇ ਔਰਤਾਂ ਨੂੰ ਬਚਾਏ ਜਾਣ ਦੀ ਉਮੀਦ ਹੈ। ਤਾਂ ਕਿ ਅਸੀਂ ਇੱਥੇ ਗਲਾਸਗੋ ਵਿੱਚ ਉਸਦੀ ਪੁਨਰਉਥਾਨ ਸ਼ਕਤੀ ਨੂੰ ਪ੍ਰਗਟ ਕਰ ਹੁੰਦੇ ਵੇਖ ਸਕੀਏ, ਕਿਉਂਕਿ ਪਾਪਾਂ ਵਿੱਚ ਮਰੇ ਹੋਏ ਮਰਦ ਅਤੇ ਔਰਤਾਂ ਮਸੀਹ ਵਿੱਚ ਨਵਾਂ ਜੀਵਨ ਪਾਉਂਦੇ ਹਨ, ਜਿਵੇਂ ਅਪਰਾਧ ਵਿੱਚ ਮਰੇ ਹੋਏ ਮਸੀਹ ਵਿੱਚ ਜਿਉਂਦਾ ਕੀਤੇ ਜਾਂਦੇ ਹਨ। ਪੁਨਰਉਥਾਨ ਨੂੰ ਨਜ਼ਰਅੰਦਾਜ਼ ਕਰਨ ਵਿੱਚ ਇੱਕ ਬਹੁਤ ਵੱਡਾ ਖਤਰਾ ਹੈ ਅਤੇ ਉਹ ਇਹ ਹੈ ਕਿ ਅਸੀਂ ਮਸੀਹ ਅਤੇ ਜੀ ਉੱਠੇ ਮਸੀਹ ਦੀ ਸ਼ਕਤੀ ਨੂੰ ਗਵਾ ਦਿੰਦੇ ਹਾਂ। ਆਇਤ 4 ਇਸਦਾ ਸੰਖੇਪ ਹੈ, ਇਸ ਲਈ ਉਹ ਉਹਨਾਂ ਨੂੰ ਛੱਡ ਕੇ ਚਲਾ ਗਿਆ। ਇਹ ਸ਼ਬਦ ਜੋ ਮੈਂ ਕਈ ਵਾਰ ਦੁਹਰਾਇਆ ਹੈ, ਉਹ ਕਿੰਨੇ ਦੁਖਦਾਈ ਹਨ। ਇਹ ਦਿਖਾਵਾ ਕਰਦੇ ਹਨ, ਇਨਕਾਰ ਕਰਦੇ ਹਨ, ਲੋਕਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਯਿਸੂ ਹੁਣ ਚਲਿਆ ਜਾਂਦਾ ਹੈ। ਉਹ ਸਭ ਤੋਂ ਵੱਡੇ ਖਤਰੇ ਵਿੱਚ ਹਨ, ਉਹ ਸਭ ਤੋਂ ਵੱਡੀ ਲੋੜ ਵਿੱਚ ਹਨ। ਉਹ ਇੱਕ ਗੁੰਮ ਹੋਈ ਸਦੀਵਤਾ ਦਾ ਸਾਹਮਣਾ ਕਰ ਰਹੇ ਹਨ, ਪਰ ਫਿਰ ਵੀ ਉਹ ਮਾਫ਼ੀ ਅਤੇ ਮੁਕਤੀ ਦਾ ਮੁਕਤੀ ਲਈ ਤੋਬਾ ਕਰਨ ਵਿੱਚ ਯਿਸੂ ਵੱਲ ਨਹੀਂ ਮੁੜਨਗੇ। ਇਸ ਦੀ ਬਜਾਏ ਉਹ ਦਿਖਾਵਾ ਕਰਦੇ ਰਹਿੰਦੇ ਹਨ, ਇਨਕਾਰ ਕਰਦੇ ਹਨ, ਅਣਡਿੱਠਾ ਕਰਦੇ ਹਨ ਅਤੇ ਨਰਕ ਵੱਲ ਤੁਰੇ ਜਾਂਦੇ ਹਨ। ਇਹ ਆਪਣੇ ਆਪ ਨੂੰ ਪਰਖਣ ਦਾ ਸਮਾਂ ਹੈ ਕਿ ਸਾਡੇ ਵਿੱਚੋਂ ਕੋਈ ਸਿਰਫ ਦਿਖਾਵਾ ਜਾਂ ਇਨਕਾਰ ਅਤੇ ਅਣਡਿੱਠਾ ਕਰ ਰਿਹਾ ਹੈ ਕਿ ਯਿਸੂ ਚਲਾ ਗਿਆ ਹੈ ਅਤੇ ਅਸੀਂ ਧਿਆਨ ਨਹੀਂ ਦੇ ਰਹੇ। ਸਾਨੂੰ ਆਪਣੇ ਜੀਵਨ ਅਤੇ ਸਾਡੇ ਚਰਚ ਵਿੱਚੋਂ ਸਾਰੇ ਦਿਖਾਵੇ ਨੂੰ ਜੜੋ ਪੁੱਟਣ ਦੀ ਲੋੜ ਹੈ। ਸਾਨੂੰ ਸਪੱਸ਼ਟ ਨੂੰ ਇਨਕਾਰ ਕਰਨਾ ਬੰਦ ਕਰਨ ਦੀ ਜ਼ਰੂਰਤ ਹੈ ਅਤੇ ਸਪੱਸ਼ਟ ਨੂੰ ਸੰਬੋਧਿਤ ਕਰਨਾ ਸ਼ੁਰੂ ਕਰਨਾ ਚਾਹੀਦਾ ਅਤੇ ਸਾਨੂੰ ਪਰਮੇਸ਼ਰ ਦੇ ਮਸੀਹ ਨੂੰ ਨਜ਼ਰਅੰਦਾਜ਼ ਕਰਨਾ ਬੰਦ ਕਰਨ ਦੀ ਲੋੜ ਹੈ, ਜਿਸ ਦੀਆਂ ਉਂਗਲਾਂ 'ਤੇ ਪੁਨਰਉਥਾਨ ਦੀ ਸ਼ਕਤੀ ਹੈ। ਇਸ ਲਈ ਅਸੀਂ ਦੇਖਿਆ ਹੈ ਦਿਖਾਵੇ ਦਾ ਖਤਰਾ, ਸਪੱਸ਼ਟ ਨੂੰ ਇਨਕਾਰ ਕਰਨ ਦਾ ਖਤਰਾ, ਪੁਨਰਉਥਾਨ ਨੂੰ ਨਜ਼ਰਅੰਦਾਜ਼ ਕਰਨ ਦਾ ਖਤਰਾ ਅਤੇ ਅੰਤ ਵਿੱਚ ਇੱਕ ਹੋਰ ਜਿਹੜਾ ਹੈ ਖਾਮੋਸ਼ ਕਾਤਲ ਦਾ ਖਤਰਾ ਜਾਂ ਬਿਨਾਂ ਆਵਾਜ਼ ਕਰਨ ਵਾਲੇ ਕਾਤਲ ਦਾ ਖਤਰਾ। ਜਦੋਂ ਯਿਸੂ ਅਤੇ ਉਸਦੇ ਚੇਲੇ ਝੀਲ ਨੂੰ ਪਾਰ ਕਰਨ ਲਈ ਵਿੱਚ ਬੈਠੇ ਅਤੇ ਤਾਂ ਯਿਸੂ ਨੇ ਉਹਨਾਂ ਨੂੰ ਆਇਤ 6 ਵਿੱਚ ਕਿਹਾ, ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਸਾਵਧਾਨ ਰਹੋ ਅਤੇ ਖਬਰਦਾਰ ਰਹੋ। ਹੁਣ ਇਸ ਹਵਾਲੇ ਵਿੱਚ ਚੇਲੇ ਅਸਲ ਵਿੱਚ ਆਪਣੇ ਆਪ ਨੂੰ ਜਿਹੜਾ ਆ ਉਹ ਇੱਕ ਘੱਟ ਦਿਖਾਉਂਦੇ ਆ ਜਾਂ ਤਿੱਖੇ ਤੋਂ ਵੀ ਘੱਟ ਦਿਖਾਉਂਦੇ ਆ, ਉਹ ਕਿਉਂਕਿ ਉਹ ਆਪਣੇ ਆਪ ਨਾਲ ਰੋਟੀ ਲੈਣਾ ਭੁੱਲ ਗਏ ਸਨ ਅਤੇ ਜਦੋਂ ਯਿਸੂ ਨੇ ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਜਾਂ ਖਮੀਰ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਆਪਣੇ ਆਪ ਵਿੱਚ ਕਿਹਾ, ਇਹ ਇਸ ਲਈ ਹੈ ਕਿਉਂਕਿ ਅਸੀਂ ਰੋਟੀ ਨਹੀਂ ਲਿਆਏ ਹਾਂ। ਬਿਨਾਂ ਸ਼ੱਕ ਉਹ ਝਗੜਾ ਕਰ ਰਹੇ ਸਨ ਅਤੇ ਰੋਟੀ ਨੂੰ ਭੁੱਲਣ ਲਈ ਇੱਕ ਦੂਜੇ 'ਤੇ ਦੋਸ਼ ਲਗਾ ਰਹੇ ਸਨ। ਉਹਨਾਂ ਨੂੰ ਸੋਟੀ ਦਾ ਗਲਤ ਜਿਹੜਾ ਸਿਰਾ ਉਹ ਮਿਲ ਗਿਆ ਸੀ। ਆਇਤ 8 ਵਿੱਚ ਯਿਸੂ ਕਹਿੰਦਾ ਹੈ, ਹੇ ਥੋੜ੍ਹੇ ਵਿਸ਼ਵਾਸ ਵਾਲੇ, ਤੁਸੀਂ ਆਪਸ ਵਿੱਚ ਇਸ ਗੱਲ ਦੀ ਚਰਚਾ ਕਿਉਂ ਕਰ ਰਹੇ ਹੋ ਕਿ ਤੁਹਾਡੇ ਕੋਲ ਰੋਟੀ ਨਹੀਂ ਹੈ? ਕੀ ਤੁਸੀਂ ਅਜੇ ਤੱਕ ਨਹੀਂ ਸਮਝਦੇ ਕਿ ਤੁਹਾਨੂੰ ਯਾਦ ਨਹੀਂ ਕਿ 5,000 ਦੇ ਲਈ ਅਤੇ ਅਸੀਂ ਕਿੰਨੀਆਂ ਰੋਟੀਆਂ ਟੋਕਰੀਆਂ ਇਕੱਠੀਆਂ ਕੀਤੀਆਂ ਸਨ ਅਤੇ 10 ਆਇਤ ਵਿੱਚ ਜਾਂ 4,000 ਲਈ 7 ਰੋਟੀਆਂ ਅਤੇ ਤੁਸੀਂ ਕਿੰਨੀਆਂ ਟੋਕਰੀਆਂ ਇਕੱਠੀਆਂ ਕੀਤੀਆਂ? ਇਹ ਅਵਿਸ਼ਵਾਸ ਹੈ ਨਾ? ਉਹਨਾਂ ਨੇ ਯਿਸੂ ਨੂੰ 2 ਬਿਲਕੁਲ ਚਮਤਕਾਰੀ ਭੋਜਨ ਦੇ ਚਮਤਕਾਰ ਕਰਦੇ ਦੇਖਿਆ, ਭੀੜ ਨੂੰ ਭੋਜਨ ਦੇਣ ਲਈ ਰੋਟੀ ਪੈਦਾ ਕਰਦੇ ਹੋਏ, ਇੱਕ ਛੋਟੀ ਯਾਤਰਾ 'ਤੇ ਇੱਕ ਰੋਟੀ ਲਿਆਉਣ ਵਿੱਚ ਉਹਨਾਂ ਦੀ ਅਸਫਲਤਾ ਕਿਵੇਂ ਜਿਹੜੀ ਕਿਵੇਂ ਇੱਕ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਮੈਂ ਰੋਟੀ ਬਾਰੇ ਨਹੀਂ ਬੋਲਿਆ? ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਖਬਰਦਾਰ ਰਹੋ। ਫਿਰ ਸਿੱਕਾ ਘਟ ਗਿਆ ਅਤੇ ਉਹਨਾਂ ਨੇ ਸਮਝ ਲਿਆ ਕਿ ਉਹ ਰੋਟੀ ਬਣਾਉਣ ਵਿੱਚ ਵਰਤੇ ਜਾਣ ਵਾਲੇ ਖਮੀਰ ਬਾਰੇ ਨਹੀਂ ਪਰ ਫਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਦੇ ਵਿਰੁੱਧ ਗੱਲ ਕਰ ਰਿਹਾ ਹੈ। ਯਿਸੂ ਉਹਨਾਂ ਨੂੰ ਫਰੀਸੀਆਂ ਅਤੇ ਸਦੂਕੀਆਂ ਦੀ ਨਿੰਦਿਆ ਤੋਂ ਸਾਵਧਾਨ ਰਹਿਣ ਲਈ ਕਹਿ ਰਿਹਾ ਸੀ, ਜਿਸ ਕਾਰਨ ਉਹ ਉਸਨੂੰ ਠੁਕਰਾਉਂਦੇ ਸਨ। ਉਹ ਉਹਨਾਂ ਨੂੰ ਨੁਕਸ ਲੱਭਣ ਅਤੇ ਝਗੜੇ ਦੀ ਭਾਵਨਾ ਦੇ ਵਿਰੁੱਧ ਚੇਤਾਵਨੀ ਦੇ ਰਿਹਾ ਹੈ, ਜੋ ਇਹਨਾਂ ਲੋਕਾਂ ਵਿੱਚ ਇੱਕ ਵਧੀਆ ਕਲਾ ਸੀ। ਉਹ ਉਹਨਾਂ ਨੂੰ ਖਤਰੇ ਦੇ ਪਖੰਡ ਪ੍ਰਤੀ ਸੁਚੇਤ ਕਰ ਰਿਹਾ ਸੀ, ਦਿਖਾਵਾ ਕਰ ਰਿਹਾ ਸੀ, ਅਤੇ ਜੇ ਅਜੇ ਵੀ ਅੰਦਰੋਂ ਗੰਧਲਾ ਹੋ ਰਿਹਾ ਹੈ। ਉਹ ਉਹਨਾਂ ਨੂੰ ਕਾਨੂੰਨਵਾਦ ਤੋਂ ਸਾਵਧਾਨ ਰਹਿਣ ਲਈ ਬੁਲਾ ਰਿਹਾ ਹੈ, ਜੋ ਤੁਹਾਡੀ ਆਪਣੀ ਧਾਰਮਿਕ ਦੁਆਰਾ ਯੋਗਤਾ ਜਾਂ ਮੁਕਤੀ ਦੇ ਹੱਕਦਾਰ ਹੈ, ਜੋ ਅਸਲ ਵਿੱਚ ਗੰਦੇ ਧਾਗਿਆਂ ਵਾਂਗ ਹੈ। ਉਹ ਸਵੈ ਚੇਤਨ ਧਾਰਮਿਕਤਾ ਦੇ ਵਿਰੁੱਧ ਚੇਤਾਵਨੀ ਦੇ ਰਿਹਾ, ਜੋ ਰੱਬ ਦੇ ਲੋਕਾਂ ਲਈ ਜ਼ਹਿਰ ਹੈ, ਅਤੇ ਇਹ ਖਮੀਰ ਵਰਗਾ ਹੈ ਜੋ ਥੋੜ੍ਹਾ ਜਿਹਾ ਖਿਸਕ ਜਾਓ ਅਤੇ ਪਹਿਲਾਂ ਤਾਂ ਕੋਈ ਵੀ ਧਿਆਨ ਨਹੀਂ ਦਿੰਦਾ, ਪਰ ਇਸ ਨੂੰ ਵਧਣ ਅਤੇ ਵਧਣ ਦਿਓ ਅਤੇ ਇਹ ਸਾਰਾ ਕੁਝ ਲੈ ਲਵੇਗਾ ਅਤੇ ਹਰ ਚੀਜ਼ ਨੂੰ ਜ਼ਹਿਰ ਦੇ ਦੇਵੇਗਾ ਜਾਂ ਬਣਾ ਦੇਵੇਗਾ। ਮੈਂ ਮੰਨਦਾ ਹਾਂ ਕਿ ਆਧੁਨਿਕ ਸਮੇਂ ਦੀ ਇੱਕ ਉਦਾਹਰਣ ਕੈਂਸਰ ਹੋਵੇਗੀ। ਪਹਿਲਾਂ ਕੁਝ ਸੈੱਲ ਬਦਲਦੇ ਹਨ ਅਤੇ ਫਿਰ ਕੈਂਸਰ ਬਣ ਜਾਂਦੇ ਹਨ, ਪਰ ਕੋਈ ਵੀ ਧਿਆਨ ਨਹੀਂ ਦਿੰਦਾ, ਪਰ ਫਿਰ ਜਦੋਂ ਇਹ ਵਾਧਾ ਚਲਿਆ ਜਾਂਦਾ ਜਦੋਂ ਤੱਕ ਵਿਅਕਤੀ ਦੀ ਹੋਂਦ ਨਾਲ ਸਮਝੌਤਾ ਨਹੀਂ ਕਰ ਲੈਂਦਾ। ਜੇਕਰ ਅਸੀਂ ਆਪਣੇ ਆਪ ਨੂੰ ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਦੁਆਰਾ ਸੰਕ੍ਰਮਿਤ ਹੋਣ ਦਿੰਦੇ ਹਾਂ ਤਾਂ ਇਹ ਇੱਕ ਨਿਸ਼ਚਿਤ ਕਾਤਲ ਹੈ। ਸੰਕੀਵਾਦ, ਨੁਕਸ ਲੱਭਣਾ, ਪਖੰਡ, ਕਾਨੂੰਨਵਾਦ ਅਤੇ ਸਵੈ ਚੇਤਨ ਧਾਰਮਿਕਤਾ, ਸਾਨੂੰ ਇਸ ਨੂੰ ਜੜੋਂ ਪੱਟਣ ਦੀ ਜ਼ਰੂਰਤ ਹੈ। ਜਿੱਥੇ ਵੀ ਅਸੀਂ ਇਸ ਨੂੰ ਲੱਭਦੇ ਹਾਂ ਸਾਨੂੰ ਇਸ ਨੂੰ ਕੱਟਣ ਦੀ ਲੋੜ ਹੈ, ਨਹੀਂ ਤਾਂ ਅਸੀਂ ਮਸੀਹ ਨੂੰ ਕੱਟਾਂਗੇ। ਖਾਮੋਸ਼ ਕਾਤਲ ਦਾ ਖਤਰਾ। ਇਸ ਖਤਰੇ ਬਾਰੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਫਰੀਸੀਆਂ ਅਤੇ ਸਦੂਕੀਆਂ ਵੱਲ ਨਹੀਂ ਸਗੋਂ ਯਿਸੂ ਦੇ ਚੇਲਿਆਂ ਵੱਲ ਸੇਧਿਤ ਹੈ। ਇਹ ਉਹਨਾਂ ਆਦਮੀਆਂ ਨੂੰ ਕਿਹਾ ਗਿਆ ਸੀ ਜਿਨ੍ਹਾਂ ਨੇ ਯਿਸੂ ਲਈ ਸਭ ਕੁਝ ਛੱਡ ਦਿੱਤਾ ਸੀ। ਇੱਥੋਂ ਤੱਕ ਕਿ ਉਹਨਾਂ ਨੂੰ ਜਿਹੜਾ ਹੈ ਖਾਮੋਸ਼ ਕਾਤਲ ਤੋਂ ਵੀ ਬਚਣਾ ਪਿਆ। ਸਾਨੂੰ ਇਸ ਤੋਂ ਬਚਣ ਲਈ ਹੋਰ ਕਿੰਨੀ ਲੋੜ ਹੈ? ਅਗਰ ਚੇਲਿਆਂ ਨੂੰ ਇੰਨੀ ਜ਼ਿਆਦਾ ਲੋੜ ਹੈ ਤਾਂ ਸਾਨੂੰ ਕਿੰਨੀ ਲੋੜ ਆ? ਸੋ ਜਿਹੜਾ ਅਸੀਂ ਅੱਜ ਦਾ ਕੀ ਸਿੱਟਾ ਇਹਦੇ ਵਿੱਚ ਕੱਢਦੇ ਹਾਂ? ਸੋ ਦਿਖਾਵਾ ਵਿਅਰਥ ਹੈ, ਜੋ ਸਪੱਸ਼ਟ ਹੈ ਉਸ ਤੋਂ ਇਨਕਾਰ ਕਰਨ ਸਮੇਂ ਦੀ ਬਰਬਾਦੀ ਹੈ। ਮਹਾਨ ਸੱਚਾਈਆਂ ਨੂੰ ਨਜ਼ਰਅੰਦਾਜ਼ ਕਰਨਾ ਜਿਹੜਾ ਆ ਮੂਰਖਤਾ ਆ। ਸਾਡੇ ਵਿੱਚੋਂ ਹਰ ਇੱਕ ਨੂੰ ਯਿਸੂ ਦੇ ਨਾਲ ਇੱਕ ਜੀਵੰਤ ਸਰਗਰਮ ਕੱਟੜਪੰਥੀ ਹੋਣ ਦੀ ਲੋੜ ਆ। ਸਾਨੂੰ ਆਪਣੇ ਮਸੀਹੀ ਜੀਵਨ ਨੂੰ ਅਸਲੀ ਅਤੇ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਆ। ਤੁਸੀਂ ਦੇਖਦੇ ਹੋ ਕਿ ਸਾਡਾ ਪਰਮਾਤਮਾ ਉਹ ਪਰਮਾਤਮਾ ਹੈ ਜਿਸ ਦਾ ਇਸ ਬ੍ਰਹਿਮੰਡ ਦੀ ਹਰ ਚੀਜ਼ ਦੇ ਉੱਤੇ ਅਧਿਕਾਰ ਹੈ। ਉਹ ਰੱਬ ਹੈ ਜੋ ਇਸ ਬ੍ਰਹਿਮੰਡ ਦੇ ਹਰ ਵਿਅਕਤੀ ਉੱਤੇ ਸ਼ਕਤੀ ਰੱਖਦਾ ਹੈ। ਇਸ ਲਈ ਆਓ ਇਹ ਯਕੀਨੀ ਕਰੀਏ ਕਿ ਅਸੀਂ ਸੱਚਮੁੱਚ ਪਰਮੇਸ਼ਵਰ ਦੇ ਨਾਲ ਵਪਾਰ ਕਰ ਰਹੇ ਹਾਂ, ਕਿ ਅਸੀਂ ਉਸ ਦੇ ਸਾਹਮਣੇ ਇਮਾਨਦਾਰ ਹਾਂ, ਕਿ ਅਸੀਂ ਉਸ ਦੇ ਨਾਲ ਸਿੱਧੇ ਅਤੇ ਅਸੀਂ ਉਸਨੂੰ ਆਪਣੇ ਜੀਵਨ ਅਤੇ ਸਾਡੀ ਸੰਗਤ ਵਿੱਚ ਆਜ਼ਾਦ ਰਾਜ ਦੇ ਰਹੇ ਹਾਂ। ਦਿਖਾਵੇ ਦਾ ਖਤਰਾ। ਇਹ ਯਕੀਨੀ ਬਣਾਉਣ ਦਿਓ ਕਿ ਅਸੀਂ ਅਸਲੀ ਹਾਂ। ਸਪੱਸ਼ਟ ਨੂੰ ਇਨਕਾਰ ਦਾ ਖਤਰਾ। ਆਓ ਇਹ ਦੇਖਣਾ ਸ਼ੁਰੂ ਕਰੀਏ ਕਿ ਉਹ ਕੀ ਹਨ। ਪੁਨਰ ਉਥਾਨ ਨੂੰ ਨਜ਼ਰਅੰਦਾਜ਼ ਕਰਨ ਦਾ ਖਤਰਾ। ਆਓ ਆਪਣੇ ਜੀਵਨ ਵਿੱਚ ਅਧਿਆਤਮਿਕ ਪੁਨਰ ਉਥਾਨ ਲਈ ਪੁਨਰ ਉਥਾਨ ਦੇ ਪਰਮੇਸ਼ਵਰ 'ਤੇ ਅਸੀਂ ਨਿਰਭਰ ਕਰੀਏ। ਖਾਮੋਸ਼ ਕਾਤਲ ਦਾ ਖਤਰਾ। ਆਓ ਇਸ ਤੋਂ ਬਚੀਏ, ਜਿੱਥੇ ਵੀ ਇਸ ਨੂੰ ਲੱਭੀਏ ਇਸ ਨੂੰ ਅਸੀਂ ਜੜੋਂ ਪੁੱਟ ਸੱਟੀਏ। ਅੱਜ ਇਸ ਚਰਚ ਵਿੱਚ ਸਭ ਤੋਂ ਖਤਰਨਾਕ ਵਿਅਕਤੀ ਉਹ ਹੈ ਜੋ ਸੋਚਦਾ ਹੈ ਕਿ ਉਹ ਕਦੇ ਵੀ ਝੂਠੀਆਂ ਸਿੱਖਿਆਵਾਂ ਜਾਂ ਗੈਰ ਈਸਾਈ ਵਿਹਾਰ ਜਾਂ ਆਧਰਮੀ ਆਦਤਾਂ ਜਾਂ ਸੰਦੇਹਵਾਦੀ ਸ਼ੰਕਿਆ ਦਾ ਸ਼ਿਕਾਰ ਨਹੀਂ ਹੋਵੇਗਾ ਜਾਂ ਨਹੀਂ ਹੋ ਸਕਦਾ। ਇਸ ਲਈ ਮਸੀਹ ਸਾਨੂੰ ਸਾਰਿਆਂ ਨੂੰ ਚੇਤਾਵਨੀ ਦਿੰਦਾ ਹੈ ਕਿ ਅਸੀਂ ਉਸ ਨੂੰ ਯਾਦ ਕਰਕੇ ਆਪਣੀਆਂ ਨਜ਼ਰਾਂ ਨੂੰ ਤਿੱਖਾ ਕਰੀਏ ਅਤੇ ਜੋ ਅਸੀਂ ਦੇਖਦੇ ਅਤੇ ਸੁਣਦੇ ਹਾਂ ਉਸ ਦੇ ਅੰਤਮ ਨਤੀਜੇ ਵੱਲ ਧਿਆਨ ਦੇ ਕੇ ਆਪਣੀਆਂ ਰੂਹਾਂ ਅਤੇ ਆਪਣੀਆਂ ਇੰਦਰੀਆਂ ਨੂੰ ਸੁਧਾਰੀਏ। ਪਰਮਾਤਮਾ ਸਾਨੂੰ ਆਪਣੇ ਆਪ ਨੂੰ ਜਾਣਨ, ਉਸ ਦੇ ਸਾਹਮਣੇ ਅਸਲੀ ਹੋਣ ਅਤੇ ਸਮੇਂ ਨੂੰ ਸਮਝਣ ਦੀ ਕਿਰਪਾ ਪ੍ਰਦਾਨ ਕਰਦਾ ਹੈ। ਆਮੀਨ।